ਉਸ ਵੇਲੇ ਜਿਹੜਾ ਸਾਰਿਆਂ ਦਾ ਮਾਲਕ ਕੁੱਲ ਹੈ, ਜਦ ਉਸ ਦਾ ਧਿਆਨ ਕਰਕੇ ਆਵਾਜ਼ ਦਿੱਤੀ, ਕਹਿੰਦੇ ਇੰਨੇ ਕੱਪੜੇ ਆ ਗਏ ਕਿ ਕਿਲਾ ਬਣ ਗਿਆ, ਲਾਉਂਦੇ ਲਿਆਉਂਦੇ ਸੱਤ ਦਿਨ ਸੱਤ ਰਾਤਾਂ ਕੱਪੜੇ ਖਿੱਚੀ ਗਏ, ਇੱਕ ਸਾੜੀ ਨੂੰ ਖਿੱਚੀ ਗਏ। ਉਹ ਵੀ ਹਿੰਦੀ ਤੇ ਜਿੱਦੀ ਸੀ, ਜਿਹਨਾਂ ਦੇ ਮਨ ਵਿੱਚ ਇਹ ਆਇਆ ਕਿ ਅਸੀਂ ਇਹਨੂੰ ਨਗਨ ਕਰਕੇ ਦਮ ਲੈਣਾ। ਗੁਰੂ ਦਸ਼ਮੇਸ਼ ਪਿਤਾ ਨੇ ਲਿਖਿਆ ਬਹੁਤ ਪਿਆਰ ਦੇ ਨਾਲ, ਇਹ ਬੱਕਾ ਇਹ ਐਸੇ ਮੂਰਖ ਸੱਤ ਦਿਨ ਸੱਤ ਰਾਤਾਂ ਤੇ ਸਮਝ ਲਓ ਵੀ 148 ਘੰਟੇ ਦਿਨ ਰਾਤ ਲੱਗੇ ਹੋਏ ਖਿੱਚਦੇ ਹੀ ਚਲੇ ਗਏ, ਅਖੀਰ ਦੋਏ ਬੇਹੋਸ਼ ਹੋ ਗਏ। ਫਿਰ ਕੁਛ ਨਹੀਂ ਬਣਦਾ, ਗਿਰ ਗਏ, ਬਲ ਹਾਰ ਗਿਆ, ਹੱਥ ਮਰੋੜਨ, ਸਿਰ ਧੋਣ, ਪਛੋ ਤਾਨ ਕਰਨ ਜਾ ਕਰਨ। ਹੁਣ ਪਛਤਾਵਾ ਕਰਦੇ ਹਾਂ ਵੀ ਸਾਤੇ ਹੋ ਨਹੀਂ ਕੁਛ ਸਕਿਆ, ਬਥੇਰੇ ਯਤਨ ਕੀਤੇ, ਬਥੇਰੇ ਝਟਕੇ ਮਾਰੇ, ਕੁਛ ਨਾ ਬਣਿਆ। ਕਿਉਂ? ਉਹਦਾ ਰਾਖਾ ਪਰਮੇਸ਼ਰ ਹੋ ਗਿਆ ਸੀ, ਉਹਦੇ ਬਲ ਹੋ ਗਿਆ ਸੀ। ਜਿਹਦੇ ਬਲ ਹੋ ਜਾਏ ਉਹਦੀ ਹਾਰ ਨਹੀਂ ਹੁੰਦੀ, ਕਹੇ ਜੇ ਵੀ ਚਾਹੇ ਹਾਲਾਤ ਹੋਣ, ਕਿੰਨੇ ਹੀ ਮਾੜੇ ਹਾਲਾਤ ਹੋਣ, ਨਹੀਂ ਹਾਰ ਹੋਇਆ ਕਰਦੀ। ਇਸੇ ਤਰ੍ਹਾਂ ਮਹਾਰਾਜ ਜੀ ਨੇ ਫਰਮਾਨ ਕਰਿਆ ਕਿ ਪ੍ਰਹਲਾਦ ਰੱਖੀ ਹਰ ਪੈਜ ਆਪ, ਖੁਦ ਕਿਸੇ ਨੂੰ ਨਹੀਂ ਭੇਜਿਆ, ਵਾਹਿਗੁਰੂ ਨੇ ਖੁਦ ਆਪ ਆ ਕੇ ਆਪਣੇ ਪਿਆਰੇ ਦੀ ਲਾਜ ਰੱਖੀ। ਛੋਟਾ ਜਿਹਾ ਬੱਚਾ ਸੀ ਪ੍ਰਹਲਾਦ, 7 ਸਾਲ ਦਾ ਸੀਗਾ ਜਿਸ ਵਕਤ ਉਹ ਤਪੱਸਿਆ ਕਰ ਰਿਹਾ ਸੀਗਾ ਸਰਨਾਕਸ਼, ਉਸ ਵੇਲੇ ਇਹ ਨਾਰਦ ਜੀ ਦੇ ਆਸ਼ਰਮ ਵਿੱਚ ਪਲ ਰਿਹਾ ਸੀ। ਉੱਥੇ ਹਰ ਰੋਜ਼ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਬਚਨ ਸੁਣਦਾ ਸੀ, ਪੂਰੇ ਸਤਿਗੁਰੂ ਦਾ ਮਿਲਾਪ ਇਸ ਨੂੰ ਹੋ ਗਿਆ। ਉਸਨੇ ਇਸ ਦੇ ਅੰਦਰ ਅਗਿਆਨ ਨੂੰ ਕੱਟ ਕੇ ਗਿਆਨ ਦਾ ਪ੍ਰਵੇਸ਼ ਕਰਾ ਕੇ ਪ੍ਰਤੱਖ ਪਰਮੇਸ਼ਰ ਅੰਦਰੋਂ ਹੀ ਦਿਖਾ ਦਿੱਤਾ। ਸੋ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਦੂਸਰਾ, ਇਹਦੇ ਮਨ ਦੇ ਅੰਦਰ ਇੱਕ ਐਸੀ ਘਟਨਾ ਵਾਪਰੀ ਕਿ ਜਾ ਰਿਹਾ ਬੱਗੀ ਦੇ ਅੰਦਰ ਹਰਨਾਕਸ਼, ਕਿਉਂਕਿ ਦੈਂਤ ਸ਼੍ਰੇਣੀ ਨੂੰ ਸੰਬੰਧ ਰੱਖਦਾ ਸੀ ਜੋ ਪਰਮੇਸ਼ਰ ਦੀ ਭਗਤੀ ਨਹੀਂ ਸੀ ਕਰਿਆ ਕਰਦੇ, ਇਹਦੇ ਵਿਪਰੀਤ ਹੋਇਆ ਕਰਦੇ ਸੀ, ਨਾਸਤਕ ਹੋਇਆ ਕਰਦੇ ਸੀ। ਇਹ ਖਾਸ ਕਰਕੇ ਨਾਸਤਕ ਸੀ। ਇਹਨੇ ਇੰਨੀ ਤਪੱਸਿਆ ਕਰੀ, ਜੇ ਅਸੀਂ ਇਤਿਹਾਸਾਂ ਦੇ ਮੁਤਾਬਕ, ਪੁਰਾਣਾਂ ਦੇ ਮੁਤਾਬਕ ਜਾਈਏ ਤਾਂ ਆਪਾਂ ਮੰਨ ਨਹੀਂ ਸਕਦੇ ਵੀ ਇਹ ਤਾਂ ਐਵੇਂ ਮਨ ਕਲਪਤ ਗੱਲਾਂ ਨੇ, ਇੰਨੀ ਕੋਈ ਕਰ ਸਕਦਾ? ਇਹਦੇ ਆਲੇ ਦੁਆਲੇ ਮਿੱਟੀ ਪੈ ਗਈ, ਹੱਡੀਆਂ ਦੇ ਵਿੱਚ ਚਲੀ ਗਈ, ਲੇਕਿਨ ਜਿੱਥੇ ਇਹਦੇ ਸਵਾਸ ਟਿਕੇ ਹੋਏ ਸੀ 10ਵੇਂ ਦੁਆਰ ਚ, ਉੱਥੋਂ ਤਪ ਕਰੀ ਜਾਂਦਾ ਸੀ, ਸੋਝੀ ਸੀ ਇਸ ਨੂੰ ਸਾਰੀ, ਲੇਕਿਨ ਸਰੀਰ ਜਿਹੜਾ ਸੀ ਉਹ ਜੜ ਹੋ ਚੁੱਕਿਆ ਸੀ। ਸੋ ਇਹਦੇ ਉੱਤੇ ਪ੍ਰਸੰਨ ਹੋਇਆ ਬਰਮਾ ਦੇਵਤਾ, ਉਹਨੇ ਆ ਕੇ ਕਿਹਾ ਕਿ ਬਰਬਰੂ ਬਰ ਮੰਗ, ਬਰ ਮੰਗ। ਇਸਨੇ ਬੜੇ ਅਜੀਬ ਬਰ ਮੰਗੇ ਕਿ ਨਾ ਮੈਂ ਕਿਸੇ ਜਾਨਵਰ ਤੋਂ ਮਰਾਂ, ਨਾ ਬੰਦੇ ਤੋਂ ਮਰਾਂ, ਨਾ ਮੈਂ ਜਾਨਵਰ ਅਤੇ ਬੰਦੇ ਤੋਂ ਮਰਾਂ, ਸਮੁੰਦਰ 'ਚ ਮੈਂ ਨਾ ਡੁੱਬ ਕੇ ਮਰਾਂ, ਹਥਿਆਰ ਨਾਲ ਮੈਂ ਨਾ ਕੱਟਾਂ, ਆਕਾਸ਼ ਤੋਂ ਗਿਰ ਕੇ ਮੈਂ ਨਾ ਮਰਾਂ, ਨਾ ਮੈਂ ਦਿਨ ਵਿੱਚ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਬੜੇ ਇਸਨੇ ਬਰ ਲੈ ਲਏ। ਬਰਮਾ ਜੀ ਤਥਾ ਅਸਤੂ ਕਹਿੰਦੇ ਚਲੇ ਗਏ, ਕਿਉਂਕਿ ਪ੍ਰਸੰਨ ਸੀਗੇ ਇਹਦੇ ਉੱਤੇ। ਬਰ ਲੈਣ ਤੋਂ ਬਾਅਦ ਇਹਨੂੰ ਹੋ ਗਿਆ ਕਿ ਹੁਣ ਮੈਂ ਨਹੀਂ ਮਰਨਾ, ਸੰਸਾਰ ਮਰੀ ਜਾਏਗਾ, ਕਿਉਂਕਿ ਮੈਨੂੰ ਅਮਰ ਜੀਵਨ ਮਿਲ ਗਿਆ। ਜਦ ਮੈਨੂੰ ਕਾਲ ਨੇ ਨਹੀਂ ਮਾਰਨਾ, ਬਿਮਾਰੀ ਨੇ ਨਹੀਂ ਮਾਰਨਾ, ਕਿਸੇ ਚੀਜ਼ ਨੇ ਮਾਰਨਾ ਨਹੀਂ, ਹੁਣ ਤਾਂ ਫਿਰ ਬਾਕੀ ਕੁਛ ਰਿਹਾ ਹੀ ਨਾ। ਮਨ ਦੇ ਵਿੱਚ ਇਹ ਖਿਆਲ ਆ ਗਿਆ, ਕਿਉਂ ਨਾ ਮੈਂ ਹੀ ਪਰਮੇਸ਼ਰ ਬਣ ਜਾ, ਲੋਕਾਂ ਤੋਂ ਆਪਣੀ ਭਗਤੀ ਕਰਾਵਾਂ, ਮੈਂ ਤਾਂ ਮਰਨਾ ਹੀ ਨਹੀਂ। ਉਸ ਵੇਲੇ ਇਹਦੇ ਜੋ ਦੈਂਤ ਸਾਥੀ ਸੀ ਉਹਨਾਂ ਨੂੰ ਕਿਹਾ, ਉਹ ਸਾਰੇ ਮੰਨ ਗਏ। ਇਹਨੇ ਫਿਰ ਐਲਾਨ ਕਰਤਾ ਵੀ ਮੇਰੇ ਰਾਜ ਦੇ ਅੰਦਰ ਕੋਈ ਭਗਵਾਨ ਦਾ ਭਜਨ ਨਾ ਕਰੇ। ਸਭ ਨੇ ਸੁਣ ਲਿਆ, ਪ੍ਰਹਲਾਦ ਨੂੰ ਵੀ ਮੰਗਾ ਲਿਆ ਨਾਰਦ ਜੀ ਤੋਂ 5 ਸਾਲ ਦੇ ਨੂੰ, ਤੇ ਇਹਨੂੰ ਵੀ ਪਤਾ ਲੱਗਿਆ ਹੁਕਮ ਦਾ। ਲੇਕਿਨ ਇਹ ਨਾਮ ਜਪਦਾ ਆਇਆ ਸੀ, ਭਗਤੀ ਕਰਦਾ, ਇਹਨੂੰ ਪੂਰਨ ਗਿਆਨ ਸੀ ਆਸ਼ਰਮ ਦੇ ਵਿੱਚ ਰਹਿ ਕੇ, ਛੋਟੀ ਉਮਰ ਚ ਗਿਆਨ ਹੋ ਗਿਆ। ਉਹ ਗਿਆਨ ਹੋਣ ਦੇ ਨਾਲ ਅੰਦਰ ਪ੍ਰਕਾਸ਼ ਹੋ ਗਿਆ, ਤੇ ਹਰ ਵਕਤ ਨਾਮ ਜਪਦਾ ਸੀ। ਇਧਰਲੇ ਪਾਸੇ ਦੂਆ ਐਸਾ ਸੀ ਜਿੱਥੇ ਨਾਮ ਨੂੰ ਕੋਈ ਜਾਣਦਾ ਸੀ ਨਾ ਪਰਮੇਸ਼ਰ ਨੂੰ ਜਾਣਦਾ ਸੀ। ਸੋ ਐਸੀ ਹਾਲਤ ਹੋਣ ਦੇ ਨਾਲ ਬੰਦਾ ਕੁਦਰਤੀ ਤੌਰ ਦੇ ਉੱਤੇ ਬੱਚਾ ਨਾਸਤਿਕ ਚਾਹੀਦਾ ਸੀ, ਲੇਕਿਨ ਉਹਨੂੰ ਬਚਪਨ ਚ ਗਿਆਨ ਹੋਣ ਕਰਕੇ ਬਹੁਤ ਨਿਸ਼ਚਾ ਸੀ ਵਾਹਿਗੁਰੂ ਦੇ ਉੱਤੇ। ਬੱਗੀ ਦੇ ਵਿੱਚ ਸੈਰ ਕਰਨ ਜਾ ਰਿਹਾ ਛੋਟਾ ਜਿਹਾ ਬੱਚਾ ਹੈ ਤੇ ਇੱਕ ਛੱਪੜ ਦੇ ਵਿੱਚੋਂ ਝੌਂਪੜੀ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਹੇ ਰਾਮ ਹੇ ਰਾਮ ਹੇ ਰਾਮ, ਐਸੀ ਆਵਾਜ਼ ਆ ਰਹੀ ਹੈ। ਇਹ ਬੱਚਾ ਉਤਰ ਗਿਆ, ਉਤਰ ਕੇ ਝੌਂਪੜੀ ਵਾਲੇ ਨੂੰ ਬੁਲਾਇਆ, ਕਹਿਣ ਲੱਗਿਆ ਵੀ ਤੈਨੂੰ ਪਤਾ ਮੇਰੇ ਪਿਤਾ ਦਾ ਹੁਕਮ ਹੈ ਕਿ ਰਾਮ ਦਾ ਨਾਮ ਨਹੀਂ ਲੈਣਾ। ਕਹਿੰਦਾ ਹਾਂ ਮੈਨੂੰ ਪਤਾ, ਤੇ ਤੂੰ ਕਿਉਂ ਨਾਮ ਲੈਣਾ? ਕਹਿਣ ਲੱਗਿਆ ਰਾਜਕੁਮਾਰ, ਜਿਹੜਾ ਕੰਮ ਪਰਮੇਸ਼ਰ ਨੇ ਕਰ ਦੇਣਾ ਉਹ ਤੇਰੇ ਪਿਤਾ ਤੋਂ ਨਹੀਂ ਹੋਣਾ। ਤੇਰੇ ਪਿਤਾ 'ਚ ਇੰਨੀ ਤਾਕਤ ਨਹੀਂ ਵੀ ਪਰਮੇਸ਼ਰ ਮੰਗਣ ਕੰਮ ਕਰਦੇ। ਕਹਿੰਦੇ ਕੀ ਹੈ? ਕਹਿੰਦੇ ਮੈਂ ਆਵਾ ਪਾਇਆ ਇੱਕ ਘੜੇ ਦੇ ਵਿੱਚ ਬਿੱਲੀ ਦੇ ਬੱਚੇ ਨੇ, ਅੱਗ ਦੇ ਦਿੱਤੀ ਹੈ ਤੇ ਕੁਦਰਤੀ ਤੌਰ ਦੇ ਉੱਤੇ ਉਸ ਘੜੇ ਨੇ ਵੀ ਪੱਕਣਾ ਹੈ ਤੇ ਸੇਕ ਲੱਗਣਾ ਹੈ, ਲਾਲ ਰੰਗ ਦਾ ਹੋਣਾ ਹੈ, ਉਹ ਬੱਚੇ ਅੰਦਰੇ ਦਗਧ ਹੋ ਜਾਣਗੇ। ਸੋ ਮੈਂ ਉਸ ਪਰਮ ਸ਼ਕਤੀ ਦੀ ਅਰਾਧਨਾ ਕਰ ਰਿਹਾ ਜਿਹਦੀ ਕਿਰਪਾ ਦੇ ਨਾਲ ਅੱਗ ਦੀ ਜਿਹੜੀ ਹੈ ਉਹ ਆਪਣਾ ਸੁਭਾਅ ਬਦਲ ਦਿੰਦੀ ਹੈ। ਕਹਿੰਦਾ ਬਦਲ ਦੂ? ਕਹਿੰਦੇ ਹਾਂ। ਚੰਗਾ, ਜਿੱਦਣ ਆਵਾ ਖੋਲਣਾ ਉਦਣ ਮੈਨੂੰ ਬੁਲਾ ਕੇ ਖੋਲੀ। ਸੋ ਆਵਾ ਲੱਗਿਆ ਹੋਇਆ ਤੇ ਜਿਸ ਦਿਨ ਖੁੱਲਣਾ ਸੀ, ਇਹ ਵੀ ਦੇਵ ਨਾਲ ਨੇਤ ਨਾਲ ਸੈਰ ਕਰਦਾ ਕਰਦਾ ਉੱਥੇ ਦੁਬਾਰਾ ਆ ਗਿਆ ਤੇ ਉਸ ਵੇਲੇ ਭਾਂਡੇ ਕੱਢੇ ਜਾ ਰਹੇ ਨੇ ਤੇ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਓ ਤੇ ਆਪਣੀਆਂ ਅੱਖਾਂ ਨਾਲ ਦੇਖੋ ਜੋ ਕੁਛ ਹੋ ਰਿਹਾ। ਬਰਤਨ ਕੱਢਣੇ ਸ਼ੁਰੂ ਹੋ ਗਏ, ਦੇਖੀ ਜਾਂਦਾ ਹਰ ਬਰਤਨ ਦੇ ਵਿੱਚ ਉਹ ਆਵੇ ਵਾਲਾ ਦੇਖਦਾ, ਫਿਰ ਰੱਖ ਦਿੰਦਾ ਫਿਰ ਰੱਖ ਦਿੰਦਾ, ਆਵਾਜ਼ ਆਈ ਜਾਂਦੀ ਹੈ। ਅਖੀਰ ਉਹ ਬਰਤਨ ਆ ਗਿਆ ਜਿਹਦੇ ਵਿੱਚ ਬਿੱਲੀ ਦੇ ਬੱਚੇ ਸੀ ਤੇ ਜਦੋਂ ਪ੍ਰਹਲਾਦ ਜੀ ਦੇ ਸਾਹਮਣੇ ਲਿਆਂਦਾ ਉਹ ਉਸ ਤਰ੍ਹਾਂ ਹੀ ਨਿਕਲਿਆ ਏ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ ਤੇ ਬਰਤਨ ਵੀ ਉਹ ਕੱਚਾ ਰਹਿ ਗਿਆ। ਕੱਚਾ ਰਹਿਣ ਦੇ ਨਾਲ ਇਹਦੇ ਮਨ ਵਿੱਚ ਇੰਨਾ ਜ਼ਬਰਦਸਤ ਅਸਰ ਪਿਆ, ਇਹਨੇ ਕਿਹਾ ਵੀ ਐਡੀ ਬੜੀ ਸ਼ਕਤੀ ਇਹ ਮੇਰੇ ਪਿਤਾ 'ਚ ਤਾਂ ਸੱਚਮੁੱਚ ਤੇ ਸ਼ਕਤੀ ਨਹੀਂ, ਮੇਰੇ ਵਿੱਚ ਇਹ ਸ਼ਕਤੀ ਨਹੀਂ, ਮੈਂ ਉਹਦਾ ਉੱਤਰਾਧਿਕਾਰੀ ਹਾਂ ਤੇ ਇਹ ਸ਼ਕਤੀ ਤਾਂ ਕੇਵਲ ਪਰਮੇਸ਼ਰ ਵਿੱਚ ਹੈ। ਸੋ ਉਸ ਵੇਲੇ ਇਹਦਾ ਮਨ ਮੰਨ ਗਿਆ। ਮਨ ਮੰਨਣ ਦੇ ਨਾਲ ਇਹਦਾ ਮਨ 100% ਪਰਮੇਸ਼ਰ ਵੱਲ ਨੂੰ ਹੋ ਗਿਆ ਇੱਕਦਮ, ਕਿਉਂਕਿ ਮਨ ਨਾਲ ਇਹ ਸਾਡਾ ਸੰਬੰਧ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜੇ ਤਾਂ ਮਨ ਸਾਧ ਲਿਆ ਤਾਂ ਸਿੱਧ ਬਣ ਗਏ, ਜੇ ਮਨ ਸਾਧਿਆ ਨਹੀਂ ਹੈ ਮਨ ਹੀ ਮਨ ਸਿਉ ਕਹੇ ਕਿ ਵੀਰਾ ਮਨਸਾ ਮਿਲਿਆ ਮੈਂ ਕੋਈ, ਜੇ ਨਹੀਂ ਸਾਧਿਆ ਫਿਰ ਮਾੜੇ ਤੋਂ ਮਾੜਾ ਹੁੰਦਾ, ਫਿਰ ਕੁਛ ਬਣਦਾ ਨਹੀਂ ਹੈ ਕਿਉਂਕਿ ਮਨ ਨਹੀਂ ਸਾਧ ਹੋਇਆ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਲੇਕਿਨ ਮਨ ਨਾ ਸਾਧਿਆ, ਮਨ ਉੱਥੇ ਦਾ ਉੱਥੇ ਰਿਹਾ। ਜਿਹਦਾ ਮਨ ਸਾਧਿਆ ਗਿਆ ਤੇ ਵਿਸ਼ਵਾਸ ਆ ਗਿਆ, ਅੱਖੀਂ ਦੇਖ ਲਿਆ, ਉਹਦੇ ਬਾਰੇ ਮਹਾਰਾਜ ਜੀ ਮੰਨਣ ਦੀਆਂ 4 ਪੌੜੀਆਂ ਦੇ ਵਿੱਚ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਪਾਵੇ ਮੁਖ ਦੁਆਰ ਜੀ ਮਨ ਮੰਨ ਜੈ, ਜੀ ਮਨ ਮੰਨ ਜੈ, ਪਾਵੇ ਮੁਖ ਦੁਆਰ ਜੀ ਮਨ ਮੰਨ ਜੈ, ਜੀ ਮਨ ਮੰਨ ਜੈ, ਪਾਵੇ
ਦੁਆਰ ਜੀ ਮਨ ਮੰਨ ਜੈ ਜੀ ਮਨ ਮੰਨ ਜੈ ਪਾਵੇ ਮੁਖ ਦੁਆਰ ਜੀ ਮਨ ਮੰਨ ਜੈ ਜੀ ਮਨ ਮੰਨ ਜੈ
ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੈ ਗੁਰਸਿੱਖ ਮੰਨੈ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣੇ ਮਨ ਧਰਮ ਤਾਂ ਧਾਰਨ ਕਰ ਲਿਆ ਅੰਮ੍ਰਿਤ ਵੀ ਛਕ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਮੰਨ ਲਿਆ ਪਰ ਮਨ ਨਹੀਂ ਮੰਨਿਆ ਅਧੂਰਾ ਰਹਿ ਗਿਆ ਗੁਰੂ ਦੇ ਬਚਨ ਨੂੰ ਨਹੀਂ ਮੰਨਦਾ ਨਾ ਗੁਰੂ ਦੇ ਸਿਧਾਂਤ ਨੂੰ ਮੰਨਦਾ ਆਪਣੀ ਉਹ ਬਾਤ ਕਰਦਾ ਉਹਦਾ ਕੀ ਹੁੰਦਾ ਇਹ ਕਹਿੰਦੇ ਮਨ ਨਹੀਂ ਮੰਨਿਆ ਵਿਸ਼ਵਾਸ ਨਹੀਂ ਆਇਆ ਇਹ ਨਾਮ ਸਿਰਫ ਉਹੀ ਜਪ ਸਕਦਾ ਹੈ ਜਿਹਦੇ ਮਨ ਵਿੱਚ ਵਿਸ਼ਵਾਸ ਆ ਜਾਏ ਦੂਸਰਾ ਨਹੀਂ ਜਪ ਸਕਦਾ ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਵਾਈ ਮਨ ਵਿੱਚ ਹੈ ਭਾਈ ਕੰਡੀਸ਼ਨ ਲਾਤੀ ਵੀ ਸਿਰਫ ਉਸ ਨੂੰ ਪ੍ਰਭੂ ਯਾਦ ਆਏਗਾ ਜਿਹਦੇ ਮਨ ਵਿੱਚ ਪ੍ਰਤੀਤ ਹੈ ਜਿਹਦੇ ਮਨ ਵਿੱਚ ਪ੍ਰਤੀਤ ਨਹੀਂ ਹੈ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗੁਮਾਨ ਕਿਉਂ ਅੰਦਰ ਤਾਂ ਕੋਈ ਚੀਜ਼ ਹੈ ਨਹੀਂ ਤੇ ਹੈ ਨਹੀਂ ਅੰਦਰ ਕੋਈ ਚੀਜ਼ ਨਹੀਂ ਹੈ ਜਿਹਦੇ ਨਾਲ ਪਿਆਰ ਕੀਤਾ ਜਾਵੇ ਐਵੇਂ ਅੱਖਾਂ ਮੀਚੀ ਬੈਠਾ ਹੋਵੇਗਾ ਕਿ ਨੀਂਦ ਆਈ ਜਾਏਗੀ ਭਜਨ ਕਿਹਦਾ ਕਰੂਗਾ ਜਦ ਸਾਹਮਣੇ ਕੋਈ ਚੀਜ਼ ਹੀ ਨਹੀਂ ਹੈ ਸੋ ਪ੍ਰਤੀਤ ਹੋਣੀ ਚਾਹੀਦੀ ਹੈ ਜ਼ਰੂਰੀ। ਭੂਮੀਆਂ ਨੇ ਡਾਕੇ ਮਾਰੇ, ਨੇਚਾ ਆ ਗਿਆ, ਭਾਈ ਭੂਮੀਆਂ ਬਣ ਗਿਆ। ਸੱਜਣ ਠੱਗ ਨੇ ਬੰਦੇ ਮਾਰ ਮਾਰ ਕੇ ਸਿੱਟਤੇ, ਮਨ ਮੰਨ ਗਿਆ, ਉਸੇ ਵੇਲੇ ਸੰਤ ਸੱਜਣ ਬਣ ਗਿਆ। ਜਿਸਦੇ ਵੀ ਮਨ ਚ ਨੇਚਾ ਆ ਜਾਵੇ ਉਹ ਤਰ ਜਾਂਦਾ, ਜਿਹਦਾ ਇਨ ਬਿਟਵੀਨ ਰਹਿੰਦਾ ਹੈ ਉਹ ਐਵੇਂ ਜਿਵੇਂ ਜ਼ਿੰਦਗੀ ਗੁਜ਼ਾਰ ਜਾਂਦਾ, ਕੁਛ ਨਹੀਂ ਬਣਦਾ ਉਹ, ਨਾ ਉਧਰ ਨਾ ਉਧਰ। ਗੁਰੂ ਦਾ ਵੀ ਖਾਈ ਜਾਂਦਾ, ਗੁਰੂ ਦਾ ਵਚਨ ਵੀ ਕੋਈ ਨਹੀਂ ਮੰਨਦਾ, ਸੋ ਨਿਸ਼ਚਾ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਤਿਨਕਾ ਉਤਰ ਜਾਏਗਾ ਝੂਠ ਗਮਾਨ, ਅੰਦਰ ਕੱਖ ਨਹੀਂ ਉਹਦੇ, ਖਾਲੀ ਪਿਆ, ਐਵੇਂ ਅੱਖਾਂ ਮੀਟ ਮੀਟ ਬਹਿੰਦਾ। ਸੋ ਇਹ ਜਦੋਂ ਇਸ ਨੇ ਪ੍ਰਹਲਾਦ ਨੇ ਅੱਖਾਂ ਦੇ ਨਾਲ ਦੇਖ ਲਿਆ ਵੀ ਬਿੱਲੀ ਦੇ ਬੱਚੇ ਨਿਕਲੇ ਆਏ, ਉਵੇਂ ਜਿਵੇਂ ਬੱਚਾ ਸੀ, ਉਸ ਵੇਲੇ ਇਹਦਾ ਮਨ ਮੰਨ ਗਿਆ ਵੀ ਇੰਨਾ ਵਾਹਿਗੁਰੂ ਸਮਰੱਥ ਅੱਗ ਜਲ ਰਹੀ ਹੈ ਤੇ ਉਹਦੇ ਵਿੱਚ ਰੱਖ ਲਿਆ, ਤੇ ਉਸ ਵੇਲੇ ਬੇਪਰਵਾਹ ਹੋ ਗਿਆ, ਪਰਮੇਸ਼ਰ ਦੇ ਨਾਲ ਇਹਦੀ ਬਣ ਗਈ ਉਸੇ ਵੇਲੇ। ਤੇ ਫਿਰ ਕੀ ਕਰਦਾ, ਨਾਮ ਜਪਦਾ ਹਰ ਵਕਤ, ਹਰ ਵਕਤ ਨਾਮ ਜਪਦਾ। ਬਿਰਤੀ ਕਿੱਥੇ ਰਹਿੰਦੀ ਹੈ, ਇਹਦੀ ਸ਼ੇਰ ਬਿਰਤੀ, ਸ਼ੇਰ ਨਿਗਾਹ ਬਣ ਗਈ, ਕੁੱਤਾ ਨਿਗਾਹ ਨਾ ਬਣੀ, ਸਾਡੀ ਕੁੱਤਾ ਨਿਗਾਹ ਹੈ, ਸ਼ੇਰ ਨਿਗਾਹ ਕਿਸੇ ਕਿਸੇ ਦੀ ਹੁੰਦੀ। ਕੁੱਤਾ ਓਬਜੈਕਟ ਨੂੰ ਦੇਖਦਾ, ਜਿਹੜਾ ਸ਼ੇਰ ਹੈ ਸਬਜੈਕਟ ਨੂੰ ਦੇਖਦਾ। ਮਨੇ ਤੇ ਬੈਠ ਕੇ ਛੁਪ ਕੇ ਗੋਲੀ ਚਲਾ ਦੋ, ਤੀਰ ਮਾਰੋ, ਬਰਸ਼ਾ ਮਾਰੋ, ਤਲਵਾਰ ਮਾਰੋ, ਤੇ ਉਹਨੂੰ ਨਹੀਂ ਕੁਛ ਵੀ ਕਹਿੰਦਾ, ਜਿਹੜਾ ਮਾਰਨ ਵਾਲਾ ਉਹਨੂੰ ਫੜਦਾ। ਕੁੱਤਾ ਜਿਹੜਾ ਇੱਟ ਮਾਰੋ, ਇੱਟ ਨੂੰ ਨੱਟ ਕੇ ਚੱਕ ਮਾਰਦਾ, ਡੰਡਾ ਮਾਰੋ, ਡੰਡੇ ਨੂੰ ਫੜ ਲੈਂਦਾ ਆ ਕੇ। ਸਾਡੀ ਦ੍ਰਿਸ਼ਟੀ ਇਹ ਹੈ ਕਿ ਵਾਹਿਗੁਰੂ ਤੋਂ ਬਿਨਾਂ ਜਿੰਨੀਆਂ ਬਾਕੀ ਚੀਜ਼ਾਂ ਨੇ ਉਹ ਤਾਂ ਸਾਡੀ ਦ੍ਰਿਸ਼ਟੀ 'ਚ ਰਹਿੰਦੀਆਂ, ਜਿਹੜਾ ਵਾਹਿਗੁਰੂ ਹਾਜ਼ਰ ਨਾਜ਼ਰਾ ਉਹਦੇ ਉੱਤੇ ਸਾਡੀ ਬਿਰਤੀ ਨਹੀਂ ਟਿਕਦੀ, ਉਹ ਸ਼ੇਰ ਬਿਰਤੀ ਨਹੀਂ ਸਾਡੀ ਬਣਦੀ, ਸ਼ੇਰ ਦ੍ਰਿਸ਼ਟੀ ਬਣਦੀ ਨਹੀਂ। ਨਾਮ ਬਣਨ ਕਰਕੇ ਸਾਡਾ ਪਰਮੇਸ਼ਰ ਨਾਲ ਸੰਬੰਧ ਨਹੀਂ ਜੁੜਦਾ, ਅਸੀਂ ਆਪਣੇ ਮਨ ਦੇ ਏੜ ਗੇੜ 'ਚ ਰਹਿੰਦੇ ਹਾਂ। ਪ੍ਰਹਲਾਦ ਨੂੰ ਨਹੀਂ ਇਹ ਹੋਇਆ, ਪ੍ਰਹਲਾਦ ਨੇ ਦੇਖਿਆ ਵੀ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਭੇਗ ਨਹੀਂ, ਚੱਕਰ ਨਹੀਂ, ਚੈਨ ਨਹੀਂ, ਉਸ ਪ੍ਰੇਮੀ ਨੇ ਵੀ ਸਮਝਾ ਦਿੱਤਾ ਕਿ ਪ੍ਰਹਲਾਦ ਵਾਹਿਗੁਰੂ ਚਾਹੇ ਦਿਸਦਾ ਚਾਹੇ ਨਹੀਂ ਦਿਸਦਾ, ਆਹ ਦੇਖ ਲੈ, ਆ ਕੇ ਸਹਾਇਤਾ ਕਰਦੀ, ਇਸ ਕਰਕੇ ਮੈਂ ਰਾਮ ਰਾਮ ਕਰਦਾ। ਪਹਿਲਾਂ ਵੀ ਉਹਦੇ ਉੱਤੇ ਬਹੁਤ ਵੱਡਾ ਅਸਰ ਸੀ ਨਾਰਦ ਮੁਨੀ ਦਾ, ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦੀ ਤੁਲਨਾ ਦਿੱਤੀ ਹੈ, ਆਪ ਇਸ ਦਾ ਉਸਦੇ ਕਰੈਕਟਰ ਦਾ ਵਰਣਨ ਕਰਦੇ ਹੋਏ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ,
ਪੁੱਤਰ ਦੈਂਤ ਦਾ ਭਗਤ ਪ੍ਰਹਿਲਾਦ ਰਾਮ ਨਾਮ ਸਦਾ Thank you.
ਕਲਰ ਕਬਲ ਭਗਤ ਪਰਾਇਲ ਕਲਰ ਦੇ ਵਿੱਚ ਕਦੇ ਵੀ ਕਮਲ ਦਾ ਫੁੱਲ ਨਹੀਂ ਖਿੜਿਆ ਕਰਦਾ, ਹਮੇਸ਼ਾ ਇਹ ਚੰਗੇ ਸੁਥਰੇ ਪਾਣੀ ਵਿੱਚ ਖਿੜਿਆ ਕਰਦਾ। ਲੇਕਿਨ ਇੱਥੇ ਕੀ ਹੋਇਆ, ਹੱਦ ਤੋਂ ਜ਼ਿਆਦਾ ਕੁਸੰਗਤ, ਸਾਰੇ ਹੀ ਮਨਮੁੱਖ, ਕੋਈ ਵੀ ਪਰਮੇਸ਼ਰ ਨੂੰ ਜਾਣਨ ਵਾਲਾ ਨਹੀਂ ਹੈ, ਵਿਸ਼ੇ ਵਿਕਾਰਾਂ ਨੂੰ ਪਹਿਲ ਦਿੱਤੀ ਹੋਈ ਹੈ। ਉਹਦੇ ਵਿੱਚ ਕੋਈ ਪਰਮੇਸ਼ਰ ਦਾ ਨਾਮ ਜਪ ਲੈਣਾ ਕੋਈ ਬਹੁਤ ਵੱਡਾ ਕ੍ਰਿਸ਼ਮਾ ਸੀ। ਇਹ ਬੱਚੇ ਦੇ ਮਨ ਤੇ ਐਸਾ ਅਵਸਰ ਹੋਇਆ ਕਿ ਹਰ ਵਕਤ ਪਰਮੇਸ਼ਰ ਵਿੱਚ ਧਿਆਨ ਰਹਿੰਦਾ ਵੀ ਮੈਂ ਚਾਹੇ ਉਸ ਨੂੰ ਦੇਖਦਾ ਚਾਹੇ ਨਹੀਂ ਦੇਖਦਾ, ਉਹ ਮੈਨੂੰ ਹਰ ਵਕਤ ਦੇਖਦਾ। ਜੇ ਹਰ ਵਕਤ ਨਾ ਦੇਖਦਾ ਹੁੰਦਾ ਤਾਂ ਬਿੱਲੀ ਦੇ ਬੱਚਿਆਂ ਨੂੰ ਕਿਵੇਂ ਬਚਾ ਲੈਂਦਾ, ਉਹਦਾ ਨੇੜੇ ਤੋਂ ਨੇੜੇ ਹੈ। ਐਸਾ ਨਿਸ਼ਚਾ ਇਸ ਬੱਚੇ ਦਾ ਹੋ ਗਿਆ ਬਈ ਰਾਮ ਤਾਂ ਮੇਰੇ ਨਾਲ ਰਹਿੰਦਾ ਹਰ ਵਕਤ, ਪਿਆਰ ਪੈਦਾ ਹੋ ਗਿਆ। ਦੇਖਿਆ ਹੈ ਨਹੀਂ, ਕੋਈ ਫਿਲਾਸਫੀ ਨਹੀਂ ਜਾਣਦਾ, ਕੋਈ ਬਾਤ ਨਹੀਂ ਜਾਣਦਾ, ਕੋਈ ਗਾਇਤਰੀ ਨਹੀਂ ਪੜ੍ਹੀ, ਕੁਛ ਨਹੀਂ ਕਰਿਆ, ਲੇਕਿਨ ਨਿਹਚਾ ਹੋ ਗਿਆ ਵੀ ਵਾਹਿਗੁਰੂ ਮੇਰੇ ਨਾਲ, ਜੈ ਜੈ ਭੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਕਿਸੇ ਤੇ ਆਏ। ਸਾਨੂੰ ਵੀ ਗੁਰੂ ਸਾਹਿਬ ਉਹੀ ਗਿਆਨ ਦਿੰਦੇ ਨੇ ਜਿਹੜਾ ਗਿਆਨ ਪ੍ਰਹਿਲਾਦ ਨੂੰ ਨਾਰਦ ਜੀ ਨੇ ਦਿੱਤਾ ਸੀ। ਨਾਰਦ ਨੇ ਕਿਹਾ ਦੇਖ ਪ੍ਰਹਿਲਾਦ, ਇੱਕੋ ਹੀ ਆਤਮਾ ਸਾਰੇ ਪਰਿਪੂਰਨ ਹੈ, ਇਹ ਸਾਰੀ ਜਿੰਨੀ ਸ੍ਰਿਸ਼ਟੀ ਹੈ ਸ਼ਬਦ ਤੋਂ ਉਤਪਤ ਹੋਈ ਹੈ, ਸ਼ਬਦ ਵਿੱਚ ਲੀਨ ਹੋ ਜਾਂਦੀ। ਨਿਆਰੇ ਨਿਆਰੇ ਭਾਂਡੇ ਨੇ, ਨਿਆਰੇ ਨਿਆਰੇ ਸਵਾ ਨੇ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼। ਉਹ ਜੋ ਜੋਤ ਹੈ ਉਹ ਸਾਰੇ ਪਰਿਪੂਰਨ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਉਹ ਨਹੀਂ ਹੈ। ਉਹ ਗੁਰੂ ਦਾ ਵਚਨ ਜਿਹੜਾ ਇਹਨੇ ਸੁਣਿਆ ਹਿਰਦੇ ਚ ਵਸ ਗਿਆ ਇਹਦੇ, ਅਸੀਂ ਵੀ ਸੁਣਦੇ ਹਾਂ 1430 ਪੰਨਿਆਂ ਚ ਇੰਨੇ ਵਚਨ ਆਉਂਦੇ ਨੇ ਮਾਰਫਤ ਦੇ, ਬਿਲਕੁਲ ਬੇਲਾਗ ਰਹਿੰਦੇ ਹਾਂ ਅਸੀਂ, ਤੋਂ ਕੋਈ ਅਸਰ ਨਹੀਂ ਹੁੰਦਾ ਸਾਡੇ ਮਨ ਤੇ, ਉੱਥੇ ਹੀ ਫੇਰ ਆ ਜਾਂਦੇ। ਸੁਣਦੇ ਹਾਂ ਥੋੜ੍ਹੀ ਦੇਰ, ਕੋਸ਼ਿਸ਼ ਕਰਦੇ ਹਾਂ, ਉਹਦੇ ਬਾਅਦ ਉਹੀ ਸਵਾਹ ਮੁੜ ਕੇ ਫੇਰ ਨਿਕਲੇ ਆਉਂਦੇ। ਸਤਸੰਗ ਕਰਦੇ ਹਾਂ ਨਾ ਵਚਨ ਮੰਨਣ ਕਰਕੇ ਉਹੀ ਸਵਾਹ ਰਹਿੰਦਾ ਸਾਡਾ, ਸਵਾਹ ਨਹੀਂ ਸਾਡਾ ਬਦਲਦਾ, ਕਿਉਂਕਿ ਅਸੀਂ ਅਜੇ ਤੱਕ ਉਹ ਅਸਲੀ ਚੀਜ਼ ਨੂੰ ਮੰਨਿਆ ਨਹੀਂ। ਜਿਹੜਾ ਮੰਨ ਜਾਂਦਾ ਉਹਦਾ ਹਟ ਜਾਂਦਾ। ਗੁਰਕਾ ਸ਼ਬਦ ਕ੍ਰੋਧ ਜਲਾਵੇ, ਗੁਰਕਾ ਸ਼ਬਦ ਕਾਮ ਜਲਾਵੇ, ਕਾਮ ਤੇ ਕ੍ਰੋਧ ਦੋਏ ਜਲ ਜਾਂਦੇ ਨੇ ਜਦੋਂ ਅੰਦਰ ਸ਼ਬਦ ਪ੍ਰਗਟ ਹੋ ਜਾਂਦਾ। ਲੋਭ ਨਹੀਂ ਰਹਿੰਦਾ, ਹੰਕਾਰ ਨਹੀਂ ਰਹਿੰਦਾ, ਮੋਹ ਨਹੀਂ ਰਹਿੰਦਾ, ਨੱਠ ਜਾਂਦੇ ਨੇ ਚੋਰ ਵੀ। ਇੱਥੇ ਤਾਂ ਗਿਆਨ ਦਾ ਸੂਰਜ ਚੜ ਗਿਆ, ਹੁਣ ਚੋਰਾਂ ਦਾ ਕੰਮ ਨਹੀਂ ਇੱਥੇ ਹੈ। ਸੋ ਉਹਦੇ ਮਨ ਵਿੱਚ ਇੰਨਾ ਪਰਮੇਸ਼ਰ ਦਾ ਧਿਆਨ ਕਿ ਹਰ ਵਕਤ ਨਾਮ ਜਪਦਾ। 7 ਸਾਲ ਦਾ ਹੋ ਗਿਆ, ਸਾਰਿਆਂ ਨੇ ਕਿਹਾ ਵੀ ਹੁਣ ਇਹਨੂੰ ਵਿੱਦਿਆ ਦਵਾ ਦਿਓ, ਵਿੱਦਿਆ ਦੀ ਉਮਰ ਆ ਗਈ ਇਹਦੀ। ਉਸ ਵੇਲੇ ਜਿਹੜੇ 2 ਪ੍ਰੋਫੈਸਰ ਸੀ, ਵੱਡੇ ਪ੍ਰੋਫੈਸਰ ਛੰਡਾ ਤੇ ਮਰਕਾ, ਇਹਨਾਂ ਨੂੰ ਗੁਰਨਾਕਸ਼ ਨੇ ਆਪਣੀ ਸਭਾ 'ਚ ਬੁਲਾਇਆ, ਪ੍ਰਹਲਾਦ ਨੂੰ ਬੁਲਾਇਆ। ਕਹਿਣ ਲੱਗੇ ਬੇਟਾ ਹੁਣ ਤੂੰ ਵੱਡਾ ਹੋ ਗਿਆ, ਹੁਣ ਤੂੰ ਜੋ ਆਪਣੀ ਵਿੱਦਿਆ ਹੈ ਆਪਣੀ ਫਿਲਾਸਫੀ ਹੈ ਉਹ ਪੜ੍ਹ ਲੈ। ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ ਵੀ ਇਹ ਆਰੀਅਨ ਦੀ ਜਿਹੜੀ ਫਿਲਾਸਫੀ ਹੈ, ਰਾਮ ਰਾਮ ਰੱਬ ਕਹਿੰਦੇ ਨੇ, ਉਹ ਹੈ ਨਹੀਂ, ਦਰਅਸਲ ਧੋਖਾ ਹੈ। ਜੇ ਰੱਬ ਹੋਵੇ ਜਦੋਂ ਕੋਈ ਬੰਦਾ ਮਾਰਦਾ ਉਹਦੀ ਬਾਂਹ ਫੜ ਲਵੇ, ਕਦੇ ਫੜੇ ਦੇਖੇ ਨੇ? ਆ ਕਿੰਨੇ ਅਸੀਂ ਬੰਦੇ ਮਾਰਦੇ ਹਾਂ, ਕਿੰਨੇ ਚੱਕ ਚੱਕ ਕੇ ਉਬਲਦਿਆਂ ਪਾਣੀਆਂ ਛਿੜ ਦਿੱਤੇ ਕੜਾਹਿਆਂ ਚ ਰਿਸ਼ੀ ਮੁਨੀ ਆਇਆ ਰੱਬ, ਜੇ ਹੁੰਦਾ ਆਉਂਦਾ ਨਾ। ਬਹੁਤ ਬੰਦਿਆਂ ਦਾ ਐਸਾ ਖਿਆਲ ਹੈ, ਜਿਸ ਵਕਤ ਵਰਲਡ ਵਾਰ ਲੱਗੀ ਹੋਈ ਸੀ ਉਸ ਵੇਲੇ ਇੱਕ ਰਸਾਲਾ ਨਿਕਲਦਾ ਹੁੰਦਾ, ਪ੍ਰੀਤ ਲੜੀ ਸੀ ਉਹਦਾ ਨਾਂ, ਉਹਦੇ 'ਚ ਇੱਕ ਦਿਨ ਲੇਖ ਆਇਆ, ਉਹਨੇ ਲਿਖਿਆ ਵੀ ਕਹਿੰਦੇ ਨੇ ਪ੍ਰਹਲਾਦ ਨੂੰ ਰੱਖਣ ਵਾਸਤੇ ਆ ਗਿਆ, ਕਹਿੰਦੇ ਚੀਨ ਦੇ ਵਿੱਚ ਜਪਾਨੀ ਜਿਹੜੇ ਨੇ ਇਹ ਸੰਗਲਾਂ 'ਚ ਸੈਂਕੜੇ ਬੰਦਿਆਂ ਨੂੰ ਬੰਨ ਕੇ ਅੱਗ ਲਾ ਕੇ ਜਾਲ ਦਿੰਦੇ ਨੇ ਵੀ ਉੱਥੇ ਤਾਂ ਕੋਈ ਨਹੀਂ ਪ੍ਰਹਲਾਦ ਆਉਂਦਾ, ਪ੍ਰਹਲਾਦ ਹੈ ਹੀ ਨਹੀਂ ਦੁਨੀਆਂ 'ਚ, ਜੇ ਰੱਬ ਹੋਵੇ ਤਾਂ ਆਵੇ ਨਾ। ਇਹ ਕਹਾਣੀਆਂ ਐਵੇਂ ਬਣਾਈਆਂ ਹੋਈਆਂ ਨੇ, ਦੁਨੀਆਂ ਨਾਸਤਕ ਬਣਦੀ ਜਾਂਦੀ ਸੀ। ਸੋ ਉਸੇ ਤਰ੍ਹਾਂ ਉਹਨਾਂ ਦਾ ਗਿਆਨ ਸੀ, ਕਿਉਂਕਿ ਇਹ ਨਾਸਤਿਕਾਂ ਦਾ ਇੱਕੋ ਹੀ ਗਿਆਨ ਹੋਇਆ ਕਰਦਾ, ਇੱਕੋ ਹੀ ਅਗਿਆਨ ਹੋਇਆ ਕਰਦਾ। ਕਹਿੰਦੇ ਰੱਬ ਰੂਪ ਕੋਈ ਨਹੀਂ, ਐਵੇਂ ਵਹਿਮ ਪ੍ਰਸਤੀ ਹੈ ਇਹ, ਤੇ ਜੇ ਰੱਬ ਹੈ ਤਾਂ ਰਾਜਾ ਹੀ ਹੈ। ਕਹਿਣ ਲੱਗਿਆ ਜੇ ਪ੍ਰਹਲਾਦ ਮੈਂ ਵਰ ਲੈ ਲੈਣੇ, ਮੈਂ ਨਹੀਂ ਮਰਨਾ, ਹੋਰ ਸਾਰਾ ਸੰਸਾਰ ਮਰ ਜੂ, ਸੂਰਜ ਚੰਦ ਤਾਰੇ ਮਰ ਜਾਣਗੇ, ਮੈਂ ਨਹੀਂ ਮਰਨਾ। ਤੇ ਹੁਣ ਮੇਰਾ ਹੀ ਜਾਪ ਸੰਸਾਰ ਤੇ ਹੁੰਦਾ, ਮੇਰੀ ਪਰਜਾ ਨੇ ਮੇਰਾ ਜਾਪ ਕਰਨਾ। ਸਮਝਾ ਦਿੱਤਾ ਕਿ ਜਾ ਕੇ ਆਪਣੀ ਕੁਲ ਦੀ ਜੋ ਪੜ੍ਹਾਈ ਹੈ ਕੋਰਸ ਹੈ ਉਹ ਤੂੰ ਕਰ ਜਾ ਕੇ। ਉਸ ਵੇਲੇ ਪੜ੍ਹਨ ਵਾਸਤੇ ਪੜ੍ਹਨ ਪਠਾਇਆ 64 ਸਾਲ, ਪਾਂਧਾ ਚਿੱਤ ਹੋਇਆ ਅਹਿਲਾਦ, ਖੁਸ਼ੀ ਹੋ ਗਈ ਪਾਧਿਆਂ ਨੂੰ ਵੀ ਹੁਣ ਰਾਜਕੁਮਾਰ ਆ ਗਿਆ, ਇਹਨੂੰ ਅਸੀਂ ਪੜ੍ਹਾਵਾਂਗੇ ਤੇ ਫਿਰ ਵੱਡੇ ਇਨਾਮ ਵੀ ਸਾਨੂੰ ਮਿਲਿਆ ਕਰਨਗੇ। ਕਿਉਂਕਿ ਪੜ੍ਹਨ ਵਾਲਾ ਜਿਹੜਾ ਬੰਦਾ ਜਿੰਨਾ ਜ਼ਿਆਦਾ ਪੜ੍ਹਦਾ ਹੈ ਓਨਾ ਹੀ ਮਾਇਆ ਦਾ ਸੰਕਲਪ ਉਹਦੇ ਵਿੱਚ ਬਹੁਤਾ ਆਉਣ ਲੱਗ ਜਾਂਦਾ ਵੀ ਮੈਂ ਮਾਇਆ ਕਿਵੇਂ ਕਮਾਵਾਂ। ਰੱਬ ਦਾ ਗਿਆਨ ਲਿਖ ਕੇ ਵੀ ਉਹਦੇ ਤੋਂ ਮੁਨਾਫਾ ਕੱਢਦਾ, ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਪਰਮੇਸ਼ਰ ਦਾ ਗਿਆਨ ਲਿਖ ਰਿਹਾ ਤੇ ਮੈਂ ਤਾਂ ਕੋਸ਼ਿਸ਼ ਕਰਾਂ ਵੀ ਮੈਂ ਇਹ ਫ੍ਰੀ ਹੈ ਦੇਵਾਂ ਸਭ ਨੂੰ। ਸੌਦੇਬਾਜ਼ੀ ਕਰਦਾ ਇਹਦੇ ਨਾਲ ਵੀ, ਉਹ ਪੜ੍ਹਿਆ ਕਾਹਦਾ ਹੋ ਗਿਆ। ਕਹਿੰਦੇ ਪੜ੍ਹਨਾ ਜਿਹੜਾ ਹੈ ਇਹ ਸਹੀ ਨਹੀਂ ਹੋਇਆ ਕਰ। ਸੋ ਉਸ ਵੇਲੇ ਪ੍ਰਹਲਾਦ ਨੂੰ ਪੜ੍ਹਨ ਭੇਜ ਦਿੱਤਾ, ਪਿਤਾ ਪ੍ਰਹਲਾਦ ਪੜ੍ਹਨ ਬਿਠਾਇਆ, ਲੇ ਪਾਟੀ ਪਾਂਧੇ ਕੋਲ ਆਇਆ, ਖੱਟੀ ਦੇ ਦਿੱਤੀ ਛੋਟੀ ਜੀ, 7 ਸਾਲ ਦਾ ਰਾਜਕੁਮਾਰ ਹੈ, ਵਾਸਾ ਦੇ ਦਿੱਤਾ ਤੇ ਕਹਿਣ ਲੱਗੇ ਹੁਣ ਤੂੰ ਜਾ ਕੇ ਛੰਡੇ ਮਰਕੇ ਦੇ ਕੋਲ ਜਾ ਕੇ ਪੜ੍ਹਨ ਲੱਗ ਗਿਆ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਬੱਚਿਆਂ ਨੂੰ ਬੜੇ ਇਨਾਮ ਦਿੱਤੇ ਗਏ, ਨਵੇਂ ਕੱਪੜੇ ਸਵਾਏ ਵੀ ਰਾਜਕੁਮਾਰ ਨੇ ਪੜ੍ਹਨਾ, ਮੈਲਿਆਂ ਕੱਪੜਿਆਂ ਵਾਲਿਆਂ ਨਾਲ ਨਾ ਪੜ੍ਹੇ। ਵੈਸੇ ਹੀ ਉਹ ਸਕੂਲ ਜਿਹੜਾ ਸੀ ਵੱਡੇ ਵੱਡੇ ਅਫਸਰਾਂ ਵਾਸਤੇ ਸੀ, ਮਾੜਿਆਂ ਵਾਸਤੇ ਤਾਂ ਹੈ ਹੀ ਨਹੀਂ ਸੀ। ਸਿਰਫ ਪ੍ਰਹਲਾਦ ਨੂੰ ਘਰ ਵੀ ਪੜ੍ਹਾ ਸਕਦਾ ਸੀ, ਸਿਰਫ ਬਾਹਰ ਤਾਂ ਪੜ੍ਹਾਉਂਦਾ ਸੀ ਵੀ ਇਹਦਾ ਚਿੱਤ ਵੀ ਲੱਗਿਆ ਰਹੇ ਤੇ ਬੱਚੇ ਕੱਲ੍ਹ ਨੂੰ ਇਹਨੇ ਰਾਜ ਕਰਨਾ ਇਹਨੂੰ ਸੋਝੀ ਵੀ ਹੋ ਜਾਵੇ। ਸੋ ਫੱਟੀ ਲੈ ਕੇ ਚੱਲ ਕੇ ਪਾਧੇ ਦੇ ਕੋਲ ਆ ਗਿਆ, ਪ੍ਰੋਫੈਸਰ ਕੋਲ ਆ ਗਿਆ, ਉਸਨੇ ਕੋਲ ਉਠਾ ਲਿਆ ਤੇ ਉਸ ਵੇਲੇ ਲਿਖਣ ਲੱਗ ਗਿਆ। ਜਿਵੇਂ ਅਸੀਂ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਲਿਖਦੇ ਹਾਂ, ਉਹਨੇ 4-5 ਅੱਖਰ ਪਾ ਦਿੱਤੇ, ਜਲੇ ਹਰਨਾਕਸ਼ ਥਲੇ ਹਰਨਾਕਸ਼ ਈਆਂ ਹਰਨਾਕਸ਼ ਊਆਂ ਹਰਨਾਕਸ਼। ਕਹਿਣ ਲੱਗੇ ਮਾਸਟਰ ਜੀ ਤੁਸੀਂ ਇਹ ਕੀ ਲਿਖਿਆ? ਕਹਿੰਦੇ ਬੇਟਾ ਇਹ ਸਭ ਕੇ ਯਾਦ ਕਰ ਲਈ, ਉਹ ਇਹ ਹੈ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਜਲ ਵਿੱਚ ਵੀ ਹਰਨਾਕਸ਼ ਹੈ ਤੇ ਥਲਾਂ ਵਿੱਚ ਵੀ ਹੈ, ਇੱਥੇ ਵੀ ਹੈ ਉੱਥੇ ਵੀ ਹੈ। ਕਹਿੰਦਾ ਝੂਠ, ਬਿਲਕੁਲ ਝੂਠ, ਝੂਠੀ ਬਾਤ ਮੈਂ ਨਹੀਂ ਪੜ੍ਹਨੀ, ਆਲ ਜਲਾਲ ਨਹੀਂ ਮੈਂ ਪੜ੍ਹਨਾ, ਮੇਰੀ ਫੱਟੀ ਤੋਂ ਇਹ ਅੱਖਰ ਮੇਸਦੇ। ਕਹਿੰਦੇ ਫਿਰ ਕੀ ਲਿਖਿਆ? ਕਹਿੰਦਾ ਮੈਂ ਦੱਸ ਦਿੰਦਾ ਜਿਹੜੇ ਤੁਸੀਂ ਅੱਖਰ ਲਿਖਨੇ।
ਗੋਬਿੰਦ ਮੁਰਾਰ ਜੀ ਫੱਟੀ ਤੇ ਲਿਖਦੇ ਬਾਬਾ, ਗੋਬਿੰਦ ਮੁਰਾਰ ਮੁਰਾਰ ਜੀ ਫੱਟੀ ਤੇ ਲਿਖਦੇ ਬਾਬਾ।
ਅੱਖਰ ਮੈਂ ਨਹੀਂ ਕਹਿਣੇ ਕਿਉਂਕਿ ਇਹ ਝੂਠੇ ਨੇ, ਝੂਠੇ ਅੱਖਰ ਜ਼ਬਾਨ ਨੂੰ ਲੱਗ ਜਾਣ ਪਾਪ ਹੋਇਆ ਕਰਦੇ। ਮੇਰਾ ਪਿਤਾ ਨਹੀਂ ਹਰ ਥਾਂ ਦੇ ਉੱਤੇ ਪਰਿਪੂਰਨ, ਮੇਰਾ ਪਿਤਾ ਹੁਣ ਉੱਥੇ ਬੈਠਾ, ਮੇਰੇ ਦਿਲ ਦੀ ਗੱਲ ਬੁੱਝ ਕੇ ਦਿਖਾਵੇ ਤਾਂ ਦੇਖ ਲਵੇ ਵੀ ਮੈਂ ਕੀ ਕਰਦਾ। ਜੇ ਉਹ ਪਰਿਪੂਰਨ ਹੋਵੇ ਤਾਂ ਹੁਣੇ ਇੱਥੇ ਆ ਜਾਵੇ। ਮੈਂ ਕਹਿਣਾ ਵੀ ਜੇ ਤੂੰ ਪਰਿਪੂਰਨ ਆ ਜਾ, ਇੰਤਜ਼ਾਰ ਕਰ ਲੈ ਕਹਿੰਦੇ ਥੋੜ੍ਹੀ ਜਿਹੀ। ਕਹਿੰਦਾ ਇੰਨਾ ਝੂਠ ਤੁਸੀਂ ਬੋਲਦੇ ਹੋ, ਮੈਂ ਇਹਦੀ ਪੜ੍ਹਾਈ ਨਹੀਂ ਪੜ੍ਹਨੀ ਹੈ, ਨਾਮ ਬਿਨਾ ਨਾ ਪੜ੍ਹੋ ਵਿਚਾਰ। ਮੈਂ ਤਾਂ ਪੜ੍ਹਾਈ ਕੇਵਲ ਉਹ ਪੜ੍ਹਨੀ ਹੈ ਜਿਹੜੀ ਨਾਮ ਦੇ ਨਾਲ ਜੋੜੇ। ਮੇਰੀ ਪਟੀਆ ਲਿਖ ਦਿਓ ਗੋਬਿੰਦ ਮਰਾਰ, ਜੇ ਲਿਖਣਾ ਤਾਂ ਗੋਬਿੰਦ ਮਰਾਰ ਲਿਖ ਉੱਤੇ, ਤਾਂ ਕਿ ਮੈਂ ਵਾਰ ਵਾਰ ਗੋਬਿੰਦ ਮਰਾਰ ਗੋਬਿੰਦ ਮਰਾਰ ਲਿਖਦਾ ਮੇਰੀ ਫੱਟੀ ਦੇ ਉੱਤੇ। ਆ ਨਹੀਂ ਮੈਂ ਪੜ੍ਹਨਾ। ਕਹਿਣ ਲੱਗਿਆ ਕਿਉਂ ਨਹੀਂ ਪੜ੍ਹਨਾ ਪ੍ਰਹਲਾਦ ਜੀ, ਮੈਂ ਪੜ੍ਹਾਉਣਾ। ਕਹਿਣ ਲੱਗੇ ਕੱਚੀ ਪੜ੍ਹਾਈ ਪੜ੍ਹਨ ਦੇ ਨਾਲ ਮੇਰਾ ਜੋ ਜੀਵਨ ਦਾਤਾ ਨਾਮ ਹੈ ਅੰਦਰ ਲਗਾਤਾਰ ਲਿਖਦੀ ਹਾਲਤ ਚ ਚੱਲਦਾ, ਕਹਿੰਦੇ ਉਹ ਭੁੱਲ ਜੂਗਾ। ਕਿੰਨੀ ਉਹ ਮੈਨੂੰ ਕੀਮਤ ਦੇਣੀ ਪੈ ਜੇ, ਮੈਂ ਨਾਮ ਨੂੰ ਨਹੀਂ ਭੁੱਲਣਾ ਚਾਹੁੰਦਾ। ਭਾਵੇਂ ਮੇਰੀ ਪੱਟੀ ਦੇ ਉੱਤੋਂ ਮੇਸ ਦੇ, ਮੈਂ ਨਹੀਂ ਇਹ ਗੱਲ ਕਹਿਣੀ, ਝੂਠੀ ਗੱਲ ਕਹਾਉਣਾ ਤੂੰ ਮੇਰੇ ਤੇ। ਜਿਹਦਾ ਨਾਮ ਦੇ ਵਿੱਚ ਜਿਹੜਾ ਜਿਉਂ ਚੁੱਕਿਆ ਹੈ ਉਹ ਨਾਮ ਤੋਂ ਬਗੈਰ ਨਹੀਂ ਜਿਉਂਦਾ ਰਹਿ ਸਕਦਾ। ਕਬੀਰ ਸਾਹਿਬ ਦੀ ਮਾਤਾ ਮੁਸ ਮੁਸ ਰੋਵੈ ਕਬੀਰ ਕੀ ਮਾਏ, ਰੋ ਰਹੀ ਹੈ, ਗੁਆਂਢਣ ਨੂੰ ਕਹਿੰਦੀ ਹੈ ਵੀ ਆਹ ਜਿਹੜਾ ਮੇਰਾ ਮੁੰਡਾ ਹੈ ਨਾ, ਇਹਨੂੰ ਖਬਰ ਨਹੀਂ ਕਿੱਥੋਂ ਪੁੱਠੀ ਮੱਤ ਆ ਗਈ, ਇਹਨੇ ਤਾਨਾ ਵੀ ਛੱਡਤਾ ਬੁਣਨਾ ਵੀ ਛੱਡਤਾ। ਕਹਿੰਦੀ ਕੀ ਕਰ ਲਿਆ, ਰਾਮ ਦਾ ਨਾਮ ਲਿਖ ਲਿਆ ਹਿਰਦੇ ਦੇ ਉੱਤੇ, ਭੁੱਲਦਾ ਨਹੀਂ ਕਿਸੇ ਵੇਲੇ ਵੀ, ਇੱਕ ਸਕਿੰਟ ਵੀ ਨਹੀਂ ਭੁੱਲਦਾ।